ਇੱਕ ਦਿਨ ਕਿਸੇ ਸਹੇਲੀ ਨੇ ਪੁੱਛਿਆ, ਭੈਣ ਜੀ ਤੁਹਾਨੂੰ ਕੀ ਮਿਲ ਗਿਆ ਜੋ ਤੁਹਾਨੂੰ ਕਿਸੇ ਨਾਲ ਈਰਖਾ ਕਰਨੀ ਆਉਂਦੀ ਨਹੀਂ? ਕੋਈ ਤੁਹਾਡਾ ਪਰਉਪਕਾਰ ਭੁਲਾ ਦੇਵੇ ਜਾਂ ਭੁਲਾ ਕੇ ਦੁੱਖ ਵੀ ਦੇਵੇ ਤਾਂ ਤੁਸੀਂ ਪਰਵਾਹ ਨਹੀਂ ਕਰਦੇ। ਬੀਬੀ ਰਾਮੋ ਨੇ ਆਖਿਆ, ਭੈਣ ਜੀ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰੇਮੀਆਂ ਦਾ ਨਿਵਾਸ ਹੁੰਦਾ ਹੈ, ਤੇ ਜੇ ਪ੍ਰੇਮ ਵਿੱਚ ਰਹਿਣ ਦੀ ਆਦਤ ਇਸ ਦੁਨੀਆਂ ਵਿੱਚ ਨਾ ਪਕਾਈ ਤੇ ਹੋਰ ਕਿੱਥੇ ਪਕਾਵਾਂਗੇ। ਇਹ ਮਨੁੱਖਾ ਜੀਵਨ ਦੁਰਲੱਭ ਹੈ, ਇਸ ਵਿੱਚ ਮਨੁੱਖ ਨੂੰ ਆਪਣਾ ਆਪਾ ਐਸਾ ਉੱਚਾ ਕਰ ਲੈਣਾ ਚਾਹੀਦਾ ਕਿ ਪ੍ਰੇਮ ਵਾਲਾ ਹੋ ਕੇ ਦਰਗਾਹ ਵਿੱਚ ਰਹਿਣ ਦੇ ਲਾਇਕ ਹੋ ਜਾਵੇ। ਗੁਰੂ ਜੀ ਵੀ ਸਾਰਿਆਂ ਨੂੰ ਪ੍ਰੇਮ ਕਰਦੇ ਨੇ ਤੇ ਪ੍ਰੇਮ ਸਿਖਾਉਂਦੇ ਨੇ, ਇਸ ਲਈ ਸਿੱਖੀ ਦੇ ਚਾਹਵਾਨਾਂ ਨੂੰ ਵੀ ਪ੍ਰੇਮ ਹੀ ਚਾਹੀਦਾ ਹੈ। ਸਹੇਲੀ ਨੇ ਪੁੱਛਿਆ, ਕੀ ਸਿਰਫ ਇੰਨੇ ਖਿਆਲ ਨਾਲ ਆਪਣੇ ਆਪ ਨੂੰ ਉੱਚਾ ਕਰਨ ਦੀ ਹਿੰਮਤ ਪੈਦਾ ਹੋ ਜਾਂਦੀ ਹੈ? ਬੀਬੀ ਰਾਮੋ ਨੇ ਆਖਿਆ, ਭਰੋਸਾ ਚਾਹੀਦਾ ਹੈ, ਪਹਿਲੋਂ ਭਰੋਸਾ, ਫਿਰ ਕਾਲਣਾ, ਅਤੇ ਫਿਰ ਨਿੱਤ ਦੀਆਂ ਬੀਤਦੀਆਂ ਵਾਰਤਾਵਾਂ ਨਾਲ ਹਿੰਮਤ ਆ ਜਾਂਦੀ ਹੈ। ਸਹੇਲੀ ਨੇ ਫਿਰ ਪੁੱਛਿਆ, ਉਹ ਕਿਵੇਂ? ਬੀਬੀ ਰਾਮੋ ਨੇ ਸਮਝਾਇਆ, ਸਿਦਕ ਜਾਂ ਭਰੋਸਾ ਜਾਂ ਨਿਸ਼ਚਾ ਜਿਸ ਨੂੰ ਕਹਿੰਦੇ ਨੇ, ਅਸੀਂ ਉਹਨੂੰ ਸਮਝਦੇ ਨਹੀਂ, ਪਰ ਇੱਕ ਇਹੋ ਜਿਹੀ ਨਿਆਮਤ ਹੈ ਕਿ ਅਕਲ ਨਾਲੋਂ ਵੀ ਵੱਧ ਉੱਚੀ ਹੈ। ਜਦੋਂ ਸਾਨੂੰ ਰਤੀ ਜਿੰਨਾ ਵੀ ਭਰੋਸਾ ਹੋ ਜਾਵੇ ਨਾ ਕਿ ਵਾਹਿਗੁਰੂ ਹੈ, ਵਾਹਿਗੁਰੂ ਮੇਰੇ ਅੰਗ ਸੰਗ ਹੈ ਤੇ ਵਾਹਿਗੁਰੂ ਮੈਨੂੰ ਪਿਆਰ ਕਰਦਾ, ਫਿਰ ਕੁਦਰਤ ਵੱਲੋਂ ਹੀ ਸਾਰੀ ਹਿੰਮਤ ਕਰਨ ਲਈ ਉੱਦਮ ਜਾਗ ਪੈਂਦਾ ਹੈ। ਹਰ ਕਦਮ ਤੇ ਪਰਮੇਸ਼ਰ ਦੀ ਹੋਂਦ, ਉਸ ਦਾ ਅੰਗ ਸੰਗ ਹੋਣਾ ਤੇ ਸਾਨੂੰ ਪਿਆਰ ਕਰਨਾ, ਇਹ ਵਰਤਦਾ ਦਿਸਣ ਲੱਗ ਪੈਂਦਾ ਹੈ। ਜਿਵੇਂ ਜਿਵੇਂ ਇਹ ਕੁਝ ਵਾਪਰਦਾ ਹੈ, ਉਵੇਂ ਉਵੇਂ ਭਰੋਸਾ ਵੱਧ ਜਾਂਦਾ ਹੈ, ਤੇ ਜਿਵੇਂ ਜਿਵੇਂ ਭਰੋਸਾ ਵੱਧਦਾ, ਇਹ ਸਾਰਾ ਕੁਝ ਫਿਰ ਵੱਧ ਤੋਂ ਵੱਧ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਵਾਹਿਗੁਰੂ ਹੈ, ਮੇਰੇ ਅੰਗ ਸੰਗ ਹੈ ਤੇ ਮੈਨੂੰ ਪਿਆਰ ਕਰਦਾ ਹੈ। ਜਦੋਂ ਰੋਜ਼ ਇੱਕ ਰਸ ਰਹਿਣ ਵਾਲੇ ਪ੍ਰੇਮ ਸਰੂਪ ਵਾਹਿਗੁਰੂ ਦੇ ਹੋਣ ਦਾ ਸਿਦਕ ਬੱਝ ਗਿਆ ਨਾ, ਫਿਰ ਮਨ ਉੱਤੇ ਇਹ ਅਸਰ ਆਪੇ ਹੀ ਪੈ ਜਾਂਦਾ ਹੈ ਕਿ ਜੇ ਮੇਰੇ ਪੈਦਾ ਕਰਨ ਵਾਲੇ ਵਾਹਿਗੁਰੂ ਅਤੇ ਪਿਆਰ ਕਰਨ ਵਾਲੇ ਦਾ ਸਰੂਪ ਸਿਰਫ ਨੇਕੀ ਅਤੇ ਪ੍ਰੇਮ ਹੈ, ਤਾਂ ਫਿਰ ਮੇਰੇ ਕੰਮ ਵੀ ਉਸੇ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਜੋ ਸੁਭਾਅ ਪਿਤਾ ਦਾ, ਮੈਂ ਵੀ ਉਸੇ ਸੁਭਾਅ ਵਾਲਾ ਹੋ ਕੇ ਹੀ ਉਸਦਾ ਪਿਆਰਾ ਹੋ ਸਕਣਾ। ਫਿਰ ਈਰਖਾ ਛੱਡਣ ਤੇ ਪਿਆਰ ਦੀ ਵਰਤੋਂ ਕਰਨ ਲਈ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਸਗੋਂ ਇਸ ਤਰ੍ਹਾਂ ਦਾ ਚਾਅ ਐਸਾ ਕਰਨ ਲਈ ਆਪੇ ਹੀ ਪੈਦਾ ਹੋ ਜਾਂਦਾ ਹੈ, ਤੇ ਇਹ ਚਾਅ ਉਸ ਵਾਹਿਗੁਰੂ ਵਿੱਚ ਆਪੇ ਹੀ ਖਿੱਚੀ ਲਈ ਜਾਂਦਾ ਹੈ। ਇੱਥੇ ਪਹੁੰਚ ਕੇ ਇੱਕ ਹੋਰ ਕਲਾ ਵਰਤ ਜਾਂਦੀ ਹੈ, ਉਹ ਇਹ ਕਿ ਵਾਹਿਗੁਰੂ ਨੂੰ ਭੁੱਲ ਕੇ ਜਾਂ ਕੋਈ ਬੁਰਾਈ ਕਰਕੇ ਜਾਂ ਪ੍ਰੇਮ ਦੇ ਉਲਟ ਕਿਸੇ ਨਾਲ ਈਰਖਾ ਕਰਕੇ ਆਪੇ ਹੀ ਮਨ ਦੁਖੀ ਹੋਣ ਲੱਗ ਪੈਂਦਾ ਹੈ, ਸਰੀਰ ਟੁੱਟਣ ਲੱਗ ਪੈਂਦਾ, ਤੇ ਕਦੇ ਕਦੇ ਤੇ ਮਨ ਇੰਨਾ ਦੁਖੀ ਹੁੰਦਾ ਕਿ ਆਪਣੇ ਆਪੇ ਨੂੰ ਵੱਢ ਵੱਢ ਕੇ ਖਾਣ ਲੱਗ ਪੈਂਦਾ। ਬਾਣੀ ਵਿੱਚ ਖੁਭਦਾ ਨਹੀਂ, ਸ਼ੁਕਰ ਨਹੀਂ ਕਰਦਾ, ਤੇ ਵਾਹਿਗੁਰੂ ਦੀ ਯਾਦ ਵੀ ਭੁੱਲ ਭੁੱਲ ਜਾਂਦੀ ਹੈ। ਸਰੀਰ ਅਤੇ ਮਨ ਦੀ ਇਹ ਘਾਟ ਵਾਲੀ ਅਵਸਥਾ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਕੋਈ ਵੱਡਾ ਦੰਡ ਮਿਲ ਰਿਹਾ, ਵੱਡੀ ਸਜ਼ਾ ਮਿਲ ਰਹੀ ਹੈ। ਉਸ ਵੇਲੇ ਤਰਲੇ ਕਰੀਦੇ ਨੇ, ਹਾੜੇ ਕੱਢੀਦੇ ਨੇ ਕਿ ਇੱਕ ਵਾਰੀ ਚੈਨ ਆਵੇ, ਫਿਰ ਕਦੇ ਇਸ ਤਰ੍ਹਾਂ ਨਹੀਂ ਕਰਾਂਗੇ। ਸੋ ਐਸੇ ਸਮੇਂ ਬਾਣੀ ਪੜ੍ਹਨੀ ਚਾਹੀਦੀ ਹੈ, ਜੇ ਮਨ ਨਾ ਲੱਗੇ ਤਾਂ ਵੀ। ਬਾਣੀ ਪੜ੍ਹਦਿਆਂ ਅਤੇ ਵਿਚਾਰਦਿਆਂ ਜਦੋਂ ਮਨ ਦੀ ਮੈਲ ਉਤਰਦੀ ਹੈ, ਫਿਰ ਸ਼ਾਂਤੀ ਤੇ ਸੁੱਖ ਆ ਜਾਂਦਾ ਹੈ। ਇਸ ਤਰ੍ਹਾਂ ਜਾਪਦਾ ਕਿ ਅਸੀਂ ਕਿਸੇ ਬੜੇ ਭਾਰੇ ਪਰਬਤ ਦੇ ਹੇਠਾਂ ਆ ਗਏ ਸਾਂ ਤੇ ਮਸਾਂ ਮਸਾਂ ਨਿਕਲੇ ਹਾਂ। ਇਹ ਸੁੱਖ ਸਾਰੇ ਸਰੀਰ ਵਿੱਚ ਅੰਦਰੋਂ ਸ਼ੁਕਰ ਦਾ ਆਵਾਜ਼ ਦੇ ਕੇ ਨਿਕਲਦਾ ਹੈ ਤੇ ਮਨ ਕਹਿੰਦਾ ਪਿਆਰੇ ਵਾਹਿਗੁਰੂ ਦੀ ਇੱਛਾ ਦੇ ਉਲਟ ਕੁਝ ਹੋ ਗਿਆ ਸੀ ਫਿਰ ਇਸ ਤਰ੍ਹਾਂ ਕਦੇ ਨਾ ਕਰੀਏ। ਇਹ ਵਿਚਾਰਦਾ ਹੋਇਆ ਮਨ ਕਦੇ ਪ੍ਰਾਰਥਨਾ ਵਿੱਚ ਐਸਾ ਜੁੜਦਾ ਅਤੇ ਤਰਲੇ ਕਰਦਾ ਕਿ ਹੇ ਕਰਨਾ ਨਿਧ ਅਕਾਲ ਪੁਰਖ ਵਾਹਿਗੁਰੂ ਜੀ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਇਸ ਤਰ੍ਹਾਂ ਦੇ ਯਤਨ ਕਰਦਿਆਂ ਕਰਦਿਆਂ ਕਰਤਾਰ ਅਤੇ ਗੁਰੂ ਦੀ ਆਪਣੀ ਮਿਹਰ ਨਾਲ ਸੁਭਾਅ ਹੀ ਬਦਲ ਜਾਂਦਾ ਹੈ। ਸਹੇਲੀ ਨੇ ਫਿਰ ਪੁੱਛਿਆ ਬਈ ਇਹ ਹਾਲ ਤੁਹਾਡਾ ਹੀ ਸੁਣਿਆ ਹੋਰ ਤੇ ਕਿਸੇ ਦਾ ਨਹੀਂ ਹੁੰਦਾ ਜਾਂ ਕੀ ਇਹ ਤੁਹਾਡੇ ਵਰਗੇ ਚੁਣੇ ਹੋਏ ਪਿਆਰਿਆਂ ਨਾਲ ਹੀ ਇਹੋ ਜਿਹੀ ਗੱਲ ਹੁੰਦੀ ਹੈ ਕਿ ਸਾਰਿਆਂ ਦੀ ਹੁੰਦੀ ਹੈ। ਬੀਬੀ ਰਾਮੋ ਨੇ ਬੜੀ ਨਿਮਰਤਾ ਨਾਲ ਆਖਿਆ ਪਹਿਲੀ ਗੱਲ ਇਹ ਠੀਕ ਨਹੀਂ ਬਈ ਅਸੀਂ ਚੁਣੇ ਹੋਏ ਹਾਂ। ਹਾਂ ਅਸੀਂ ਤੇ ਚੁਣੇ ਹੋਏ ਮੂਰਖ ਹੋ ਸਕਦੇ ਹਾਂ। ਦੂਜੀ ਗੱਲ ਬਈ ਇਹ ਦਸ਼ਾ ਤਾਂ ਡਾਕੂ ਚੋਰ ਅਤੇ ਪੂਰਨ ਸੰਤ ਸਾਰਿਆਂ ਦੀ ਹੁੰਦੀ ਹੈ ਕਿ ਬੁਰਾਈ ਕਰਕੇ ਮਨ ਵਿੱਚ ਉਦਾਸੀ ਆਉਂਦੀ ਹੈ ਤੇ ਭਲਾਈ ਕਰਕੇ ਮਨ ਵਿੱਚ ਖੁਸ਼ੀ ਆਉਂਦੀ ਹੈ। ਫਰਕ ਇਹ ਆ ਬਈ ਚੋਰ ਆਦਿਕ ਲੋਕਾਂ ਨੂੰ ਆਪਣੇ ਮਨ ਦੀ ਉਦਾਸੀ ਨੂੰ ਵੇਖਣ ਦਾ ਸੁਭਾਅ ਨਹੀਂ ਹੁੰਦਾ ਤੇ ਜੇ ਉਹਨਾਂ ਨੂੰ ਇਹ ਉਦਾਸੀ ਦਿਸੇ ਤਾਂ ਸ਼ਰਾਬ ਜੂਏ ਖੇਡਾਂ ਤਮਾਸ਼ਿਆਂ ਵਿੱਚ ਉਸ ਨੂੰ ਭੁਲਾਉਣ ਦਾ ਯਤਨ ਕਰਦੇ ਨੇ ਅਤੇ ਬਾਰ ਬਾਰ ਇਸ ਤਰ੍ਹਾਂ ਦੇ ਗਲਤ ਕੰਮ ਕਰਦਿਆਂ ਉਹਨਾਂ ਦਾ ਮਨ ਸਗੋਂ ਹੋਰ ਕਠੋਰ ਹੁੰਦਾ ਜਾਂਦਾ ਹੈ। ਦੁਨੀਆਦਾਰ ਲੋਕ ਇਹੋ ਜਿਹੀ ਉਦਾਸੀ ਨੂੰ ਅਕਲ ਨਾਲ ਓਪਰੀਆਂ ਤਸੱਲੀਆਂ ਦਿੰਦੇ ਨੇ ਕਿ ਮਨਾ ਤੂੰ ਠੀਕ ਹੀ ਕੀਤਾ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਸੀ। ਇਹਨਾਂ ਲੋਕਾਂ ਦੀ ਜੇ ਅਕਲ ਨਾਲ ਮਨ ਦੀ ਉਦਾਸੀ ਨਾ ਲਵੇ ਤਾਂ ਫਿਰ ਖੇਡ ਤਮਾਸ਼ੇ ਹਾਸੇ ਜਾਂ ਸੁੱਖਾਂ ਦੇ ਰੁਝੇਵਿਆਂ ਵਿੱਚ ਰੁੱਝ ਕੇ ਆਪਣੇ ਮਨ ਵਿੱਚੋਂ ਉਸ ਉਦਾਸੀ ਨੂੰ ਕੱਢ ਦਿੰਦੇ ਨੇ। ਸਭ ਤੋਂ ਵੱਡਾ ਪਰਦਾ ਤੇ ਇਹ ਰਹਿੰਦਾ ਕਿ ਇਹ ਗੱਲ ਤੇ ਆਮ ਕਰਕੇ ਸਮਝ ਆ ਜਾਂਦੀ ਹੈ ਬਈ ਅੱਜ ਮਨ ਉਦਾਸ ਹੈ ਕਿਸੇ ਪਾਸੇ ਨਹੀਂ ਲੱਗਦਾ ਪਰ ਇਹ ਨਹੀਂ ਸਮਝ ਆਉਂਦੀ ਕਿ ਮਨ ਕਿਉਂ ਉਦਾਸ ਹੈ। ਉਸ ਕਾਰਨ ਦੀ ਖੋਜ ਨਹੀਂ ਕਰਦੇ। ਜਿਹੜਾ ਬੰਦਾ ਸਤਸੰਗ ਵਿੱਚ ਆ ਜਾਵੇ ਨਾ ਭਾਵੇਂ ਉਹ ਕਮਜ਼ੋਰ ਏ ਜਾਂ ਪੂਰਨ ਸੰਤ ਇਹ ਆਪਣਾ ਮਨ ਖੋਜਣ ਦੀ ਵਾਦੀ ਉਸ ਨੂੰ ਪਹਿਲਾਂ ਹੀ ਪੈ ਜਾਂਦੀ ਹੈ। ਫਿਰ ਉਹ ਕਾਰਨ ਲੱਭਦੇ ਨੇ ਬਈ ਅੱਜ ਮਨ ਉਚਾਟ ਕਿਉਂ ਹੈ। ਫਿਰ ਲੱਭਦਿਆਂ ਲੱਭਦਿਆਂ ਕੋਈ ਕਾਰਨ ਲੱਭ ਪੈਂਦਾ ਬਈ ਕੋਈ ਨਾ ਕੋਈ ਈਰਖਾ ਵਾਲਾ ਜਾਂ ਨਫ਼ਰਤ ਵਾਲਾ ਜਾਂ ਕੋਈ ਵਾਹਿਗੁਰੂ ਦੀ ਯਾਦ ਭੁੱਲਣ ਵਾਲਾ ਵੱਡਾ ਬੁਰਾ ਕਰਮ ਹੋ ਗਿਆ ਹੈ। ਫਿਰ ਉਸਦਾ ਦਾਰੂ ਕਰਦੇ ਨੇ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ। ਇਸ ਤਰ੍ਹਾਂ ਸਤਸੰਗ ਦੀ ਸ਼ਰਨ ਵਿੱਚ ਰਹਿਣ ਵਾਲਾ ਪੁਰਸ਼ ਆਪਣੇ ਆਪੇ ਦੀ ਤਾਕਤ ਸਗੋਂ ਵਧਾ ਲੈਂਦਾ। ਸਹੇਲੀ ਨੇ ਫਿਰ ਪੁੱਛਿਆ ਭੈਣ ਜੀ ਤੁਸੀਂ ਜੋ ਕੁਝ ਇਹ ਕਿਹਾ ਨਾ ਇਹ ਤੇ ਮੈਂ ਸਮਝਿਆ ਪਰ ਹੁਣ ਇਹ ਦੱਸੋ ਬਈ ਸਤਸੰਗ ਦੀ ਸ਼ਰਨ ਵਿੱਚ ਆਉਣਾ ਕੀ ਹੁੰਦਾ। ਮੈਂ ਤਾਂ ਅੱਜ 16 ਵਰਿਆਂ ਮਗਰੋਂ ਪੇਕੇ ਆਈ ਹਾਂ ਤੇ ਸਾਡੇ ਸਹੁਰੇ ਦਾ ਸਤਸੰਗ ਇਹ ਆ ਬਈ ਰੋਟ ਪਕਾਇਆ ਤੇ ਸਰਵਰ ਦੇ ਨਿਮਿੱਤ ਦੇ ਛੱਡਿਆ ਅਸੀਂ ਸਖੀ ਸਰਵਰੀਏ ਜੂ ਹੋਏ ਤੇ ਫਿਰ ਸਮਝ ਲਿਆ ਬਈ ਪੁੱਤਰ ਤੇ ਬਲਦ ਜਿਉਂਦੇ ਰਹਿਣਗੇ ਖੇਤੀ ਵੱਧਦੀ ਫੁੱਲਦੀ ਰਹੇਗੀ ਪਰ ਰੋਜ਼ ਵੇਖਦੀ ਰਹਿੰਦੀ ਆ ਢੱਗੇ ਬੱਚੇ ਮਾਰੀ ਜਾਂਦੇ ਨੇ ਤੇ ਮਨ ਕਦੇ ਖਿੜ ਕੇ ਰਾਜ਼ੀ ਨਹੀਂ ਹੁੰਦਾ। ਇੱਥੇ 3 ਕੁ ਮਹੀਨਿਆਂ ਦੀ ਆਈ ਹਾਂ ਤੇ ਮਨ ਬੜਾ ਪ੍ਰਸੰਨ ਰਹਿੰਦਾ। ਤੁਸੀਂ ਸਾਰੇ ਖਿੜੇ ਮੱਥੇ ਤੇ ਖੁਸ਼ੀ ਖੁਸ਼ੀ ਦਿਸਦੇ ਹੋ। ਬਲਦ ਮਰ ਜਾਵੇ ਜਾਂ ਵੱਛਾ ਮਰ ਜਾਵੇ ਤੁਹਾਨੂੰ ਇਸ ਗੱਲ ਦਾ ਫਿਕਰ ਹੀ ਨਹੀਂ। ਉਂਝ ਵੀ ਤੁਹਾਡੇ ਪਿੰਡ ਮੁਸੀਬਤਾਂ ਘੱਟ ਹੀ ਪੈਂਦੀਆਂ ਦਿਸਦੀਆਂ ਨੇ। ਮੈਂ ਤੇ ਹੈਰਾਨ ਹੋ ਰਹੀ ਹਾਂ ਬਈ ਇੱਥੇ ਹੋ ਕੀ ਰਿਹਾ। ਗੁਰੂ ਦੀ ਸਿੱਖੀ ਤੇ ਉਦੋਂ ਵੀ ਇੱਥੇ ਸੀ ਜਦੋਂ ਮੈਂ ਵਿਆਹੀ ਗਈ ਸਾਂ, ਪਰ ਹੁਣ ਤੇ ਕੁਝ ਹੋਰ ਹੀ ਰੰਗ ਹੈ। ਜਾਂ ਮੈਂ ਉਦੋਂ ਨਿਆਣੀ ਸਾਂ ਤੇ ਸਮਝ ਨਹੀਂ ਸੀ, ਜਾਂ ਇੱਥੇ ਕੁਝ ਹੋਰ ਵਰਤਿਆ। ਬੀਬੀ ਰਾਮਣ ਫਿਰ ਆਖਿਆ, ਵੇਖੋ ਜਦੋਂ ਕਿਣਕਾ ਮਾਤਰ ਭਰੋਸਾ ਆਪਣੇ ਵਾਹਿਗੁਰੂ ਤੇ ਆ ਜਾਵੇ ਨਾ, ਤਾਂ ਫਿਰ ਇਹ ਤੌਖਲਾ ਡਰ ਮਿਟ ਜਾਂਦਾ ਹੈ, ਨਾ ਭਰਮ ਉਪਜਦਾ ਨਾ ਭੈ। ਜਿਨ੍ਹਾਂ ਨੂੰ ਬਹੁਤਾ ਹੀ ਤੌਖਲਾ ਉੱਠਦਾ ਨਾ, ਹਾਏ ਪੁੱਤਰ ਨਾ ਮਰ ਜਾਏ, ਹਾਏ ਬਲਦ ਨਾ ਚੋਰੀ ਹੋ ਜਾਣ, ਉਹਨਾਂ ਨਾਲ ਇਹੋ ਜਿਹੀਆਂ ਗੱਲਾਂ ਸਗੋਂ ਹੋਰ ਵੱਧ ਵਾਪਰਦੀਆਂ ਨੇ। ਜਿਨ੍ਹਾਂ ਨੂੰ ਭਰੋਸਾ ਕਿ ਵਾਹਿਗੁਰੂ ਸਾਨੂੰ ਪਿਆਰ ਕਰਦਾ ਤੇ ਉਹ ਜੋ ਕੁਝ ਕਰੇਗਾ ਸਾਡੇ ਭਲੇ ਦਾ ਹੀ ਕਰੇਗਾ, ਉਹਨਾਂ ਦਾ ਨੁਕਸਾਨ ਹੁੰਦਾ ਹੀ ਨਹੀਂ, ਤੇ ਜੇ ਕਿਤੇ ਮਾੜਾ ਮੋਟਾ ਨੁਕਸਾਨ ਹੋਵੇ ਵੀ ਨਾ, ਤੇ ਫਿਰ ਮਨ ਨੂੰ ਨਹੀਂ ਖਾਂਦਾ, ਕਿਉਂਕਿ ਉਹ ਤੇ ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸ਼ਲ ਸਮਾਨਾ ਵਾਲੀ ਅਵਸਥਾ ਵਿੱਚ ਹੁੰਦੇ ਨੇ। ਪਿਆਰੀ ਭੈਣ, ਵੇਖੇ ਨਾ, ਆਪਾਂ ਨੂੰ ਇਹ ਪਤਾ ਹੈ ਬਈ ਚਾਨਣਾ ਵੀ ਹੁੰਦਾ ਤੇ ਹਨੇਰਾ ਵੀ ਹੁੰਦਾ। ਜਿਹੜਾ ਚਾਨਣ ਵਿੱਚ ਤੁਰਦਾ ਉਹ ਠੁੱਡੇ ਘੱਟ ਖਾਂਦਾ, ਤੇ ਜਿਹੜਾ ਹਨੇਰੇ ਵਿੱਚ ਤੁਰਦਾ ਉਹ ਬਹੁਤੀਆਂ ਸੱਟਾਂ ਖਾਂਦਾ। ਵਾਹਿਗੁਰੂ ਤੇ ਭਰੋਸਾ ਕਰਨਾ ਕਿ ਵਾਹਿਗੁਰੂ ਹੈ, ਅਤੇ ਫਿਰ ਇਹ ਮੰਨਣਾ ਕਿ ਅੰਗ ਸੰਗ ਹੈ, ਤੇ ਫਿਰ ਇਹ ਸਿਦਕ ਕਰਨਾ ਕਿ ਵਾਹਿਗੁਰੂ ਮੈਨੂੰ ਪਿਆਰ ਕਰਦਾ, ਇਹ ਚਾਨਣਾ ਹੈ। ਇਸ ਚਾਨਣ ਦੀਆਂ ਕਰਨਾ ਸੱਚ, ਪਿਆਰ, ਨੇਕੀ, ਧਰਮ, ਪਰਉਪਕਾਰ, ਵਾਹਿਗੁਰੂ ਦੀ ਯਾਦ, ਮਿਹਨਤੀ ਅਤੇ ਸ਼ੁਕਰ ਨੇ। ਜੋ ਇਸ ਚਾਨਣ ਵਿੱਚ ਤੁਰਦਾ ਉਹ ਠੁੱਡੇ ਬਹੁਤ ਘੱਟ ਖਾਂਦਾ, ਪਰ ਜਿਹੜਾ ਇਸ ਦੇ ਉਲਟ ਭੁੱਲ ਵਿੱਚ ਅਰਥਾਤ ਵਹਿਮ ਭਰਮ ਝੂਠ ਵੈਰ ਤੌਖਲੇ ਮਨ ਦੇ ਖਿੰਡਾਓ ਵਿੱਚ ਤੁਰਦਾ, ਉਹ ਤੇ ਸਮਝੋ ਹਨੇਰੇ ਵਿੱਚ ਜਾ ਰਿਹਾ ਹੈ। ਨੇਕੀ ਤੇ ਸੱਤ ਵਸਤੂ ਹੈ ਜਿਵੇਂ ਚਾਨਣਾ, ਪਰ ਹਨੇਰਾ ਤੇ ਚਾਨਣ ਦੀ ਅਣਹੋਂਦ ਹੈ ਨਾ। ਸੋ ਹਨੇਰਾ ਤੇ ਬਦੀ ਕੋਈ ਸੱਤ ਵਸਤੂ ਨਹੀਂ ਨੇ, ਹਾਂ ਸਦੀਵੀ ਰਹਿਣ ਵਾਲੀ ਚੀਜ਼ ਤੇ ਨੇਕੀ ਜਾਂ ਚੰਗਿਆਈ ਹੈ, ਬਦੀ ਸਦੀਵੀ ਨਹੀਂ। ਜਿਹੜਾ ਚੰਗਿਆਈ ਵਿੱਚ ਤੁਰਦਾ ਹੈ ਉਹ ਤਾਂ ਕਿਸੇ ਚੀਜ਼ ਦਾ ਮਾਲਕ ਹੈ ਤੇ ਕੋਈ ਚੀਜ਼ ਜਮ੍ਹਾਂ ਕਰ ਰਿਹਾ, ਪਰ ਬਦੀ ਦਾ ਜਾਂ ਬੁਰਾਈ ਦਾ ਜਦੋਂ ਕੋਈ ਰੂਪ ਹੀ ਨਹੀਂ ਤਾਂ ਉਹ ਕੀ ਜਮ੍ਹਾਂ ਕਰ ਰਿਹਾ, ਸਗੋਂ ਉਹ ਤੇ ਲੁਟਾ ਰਿਹਾ ਜਾਂ ਗਵਾ ਰਿਹਾ। ਸਿਆਣੇ ਲੋਕ ਕਹਿੰਦੇ ਨੇ ਕਿ ਵਾਹਿਗੁਰੂ ਸੱਤ ਸਰੂਪ ਹੈ, ਅਰਥਾਤ ਉਹ ਸਦਾ ਰਹਿਣ ਵਾਲਾ ਹੈ, ਜਿਉਂਦਾ ਜਾਗਦਾ, ਪ੍ਰੇਮ ਉਸ ਦਾ ਰੂਪ ਹੈ। ਉਹ ਸਦਾ ਸੀ, ਸਦਾ ਹੈ ਅਤੇ ਸਦਾ ਹੋਵੇਗਾ। ਜਿਵੇਂ ਗੁਰੂ ਜੀ ਨੇ ਫਰਮਾਇਆ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਭਾਵ ਵਾਹਿਗੁਰੂ ਸਦਾ ਰਹਿਣ ਵਾਲਾ ਹੈ ਅਤੇ ਇਸ ਦੇ ਉਲਟ ਜੋ ਕੁਝ ਵੀ ਹੈ ਉਹ ਨਹੀਂ ਹੈ। ਜੋ ਕੋਈ ਸ਼ੈ ਨਹੀਂ ਉਹ ਝੂਠ ਹੈ। ਵੇਖੋ ਨਾ, ਵਪਾਰੀਆਂ ਨੂੰ ਇੱਕ ਨਫ਼ਾ ਹੁੰਦਾ ਤੇ ਇੱਕ ਨੁਕਸਾਨ ਹੁੰਦਾ। ਨਫ਼ਾ ਕੋਈ ਚੀਜ਼ ਹੈ ਜੋ ਪੱਲੇ ਪੈਂਦੀ ਹੈ, ਪਰ ਘਾਟਾ ਸਗੋਂ ਪੱਲਿਓਂ ਜਾਂਦਾ ਹੈ। ਇਸੇ ਤਰ੍ਹਾਂ ਚੰਗਿਆਈ ਜਾਂ ਨੇਕੀ ਇੱਕ ਨਫ਼ਾ ਲਾਭ ਹੈ ਜਿਹੜਾ ਮਿਲਦਾ, ਪਰ ਬੁਰਾਈ ਘੱਟ ਹੈ ਜਿਹੜਾ ਸਗੋਂ ਚੰਗਿਆਈ ਦੀ ਰਾਸ ਨੂੰ ਉਜਾੜਦਾ ਹੈ, ਤੇ ਜਿਸ ਨਾਲ ਆਪਣੇ ਆਪੇ ਦੀ ਤਾਕਤ ਸਗੋਂ ਅੰਦਰੋਂ ਘੱਟ ਜਾਂਦੀ ਹੈ, ਅਰਥਾਤ ਇਖਲਾਕੀ ਅਤੇ ਰੂਹਾਨੀ ਘਾਟਾ ਪੈਂਦਾ। ਜਿਸ ਦੇ ਅੰਦਰ ਭਰਮ ਅਤੇ ਤੌਖਲਾ ਰਹਿੰਦਾ ਨਾ, ਉਸ ਦੇ ਅੰਦਰ ਘਾਟੇ ਦਾ ਸੁਭਾਅ ਪੱਕ ਰਿਹਾ ਹੈ, ਅਤੇ ਇਸ ਦਾ ਫਲ ਅਨੇਕ ਪ੍ਰਕਾਰ ਦੇ ਦੁੱਖ ਤੇ ਰੋਗ ਨੇ। ਦਾਰੂ ਇਸ ਦਾ ਉਲਟ ਹੈ ਤੇ ਉਹ ਹੈ ਭਰੋਸਾ। ਭਰੋਸੇ ਨਾਲ ਭਰਮ ਤੇ ਤੌਖਲਾ ਜਾਂ ਡਰ ਤੇ ਸੰਸਾ ਨਹੀਂ ਰਹਿੰਦੇ। ਵੇਖੋ ਗੁਰੂ ਜੀ ਨੇ ਲਿਖਿਆ ਨਾ, ਦੁੱਖ ਰੋਗ ਬਿਨਸੇ ਭੈ ਭਰਮ, ਅਰਥਾਤ ਲਾਹੇ ਵਾਲਾ ਕੰਮ ਕਰਨ ਵਾਲਿਆਂ ਦੇ ਭੈ ਤੇ ਭਰਮ ਖਤਮ ਹੋ ਜਾਂਦੇ ਨੇ। ਭੈ ਤੇ ਭਰਮ ਕਾਰਨ ਨੇ ਤੇ ਇਹਨਾਂ ਦੇ ਫਲ ਨੇ ਦੁੱਖ ਤੇ ਰੋਗ। ਸੋ ਜਦੋਂ ਭੈ ਤੇ ਭਰਮ ਮਿਟ ਗਏ ਫਿਰ ਦੁੱਖ ਤੇ ਰੋਗ ਵੀ ਨਾਲ ਮਿਟ ਗਏ। ਇਹ ਕਿਵੇਂ? ਸੁਖਮਣੀ ਸਾਹਿਬ ਦੇ ਪਾਠ ਕੀਤਿਆਂ ਤੇ ਪਹਿਰਾ ਦਿੱਤਿਆਂ ਮਨੁੱਖ ਦਾ ਮਨ ਭਰੋਸੇ ਵਾਲਾ ਤੇ ਸ਼ੁਕਰ ਕਰਨ ਵਾਲਾ ਹੋ ਜਾਂਦਾ ਹੈ ਤੇ ਵਾਹਿਗੁਰੂ ਦੀ ਪਿਆਰੀ ਯਾਦ ਵਿੱਚ ਖੁਸ਼ ਰਹਿੰਦਾ ਹੈ। ਆਦਿ ਸਤਿਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਵਾਹਿਗੁਰੂ ਦਾ ਸਰੂਪ ਨਿਰਭਉ ਤੇ ਨਿਰਵੈਰ ਲਿਖਿਆ। ਮਤਲਬ ਕਿ ਨਿਰਭਉ ਤੇ ਨਿਰਵੈਰ ਦਾ ਉਪਾਸ਼ਕ ਆਪ ਨਿਰਭਉ ਤੇ ਨਿਰਵੈਰ ਹੋ ਜਾਏਗਾ। ਘਾਟੇ ਦੀ ਖੱਡ ਵਿੱਚੋਂ ਨਿਕਲ ਕੇ ਲਾਭ ਦੀ ਚੋਟੀ ਤੇ ਆ ਬੈਠੇਗਾ। ਗੁਰੂ ਜੀ ਨੇ ਇਹ ਗੱਲ ਖੋਲ ਕੇ ਕਹਿ ਵੀ ਦਿੱਤੀ ਹੈ, ਨਿਰਭਉ ਜਪੈ ਸਗਲ ਭਉ ਮਿਟੈ। ਭਾਵ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਭਉ ਹੈ ਉਸਦਾ ਭਜਨ ਕੀਤਿਆਂ ਸਾਰੇ ਡਰ ਦੂਰ ਹੋ ਜਾਂਦੇ ਨੇ। ਇਸ ਭਉ ਦਾ ਅਰਥ ਵਾਹਿਗੁਰੂ ਦੇ ਪਿਆਰ ਭਰਿਆ ਭਉ ਨਹੀਂ, ਪਰ ਉਹ ਭਉ ਜਿਹੜਾ ਜੀਵਾਂ ਨੂੰ ਖਾ ਰਿਹਾ। ਕਿਤੇ ਚੋਰ ਨਾ ਆ ਜਾਣ, ਕਿਤੇ ਪੁੱਤਰ ਨਾ ਮਰ ਜਾਏ, ਹਾਏ ਫਲਾਣਾ ਮੈਨੂੰ ਕਿਤੇ ਖਾ ਨਾ ਜਾਏ, ਹੁਣ ਕੀ ਕਰਾਂ, ਕੀ ਹੋਵੇਗਾ, ਇਹ ਡਰ ਹੈ ਜਿਹੜਾ ਹਾਨੀਕਾਰਕ ਹੈ। ਜਿਸ ਨੂੰ ਨਿਰਭਉ ਵਾਹਿਗੁਰੂ ਦੇ ਪ੍ਰੇਮ ਨਾਲ ਅਸੀਂ ਜਿੱਤਣਾ ਹੈ। ਸੋ ਭੈ ਅਤੇ ਭਰਮ ਘਾਟੇ ਵਾਲੀ ਗੱਲ ਹੈ ਤੇ ਵਾਹਿਗੁਰੂ ਜਿਹੜਾ ਪਿਆਰ ਕਰਨ ਵਾਲਾ ਪਿਤਾ ਹੈ, ਜਿਹੜਾ ਸਦਾ ਸਾਡੇ ਨਾਲ ਹੈ, ਸਦਾ ਦਿਆਲੂ ਹੈ, ਇਹ ਨਿਸ਼ਚਾ ਸਦਾ ਹੀ ਸੁਖ ਦੇਣ ਵਾਲਾ ਲਾਭ ਵਾਲਾ ਹੈ। ਜਿਹੜੇ ਲੋਕ ਆਪਣੇ ਆਪ ਨੂੰ ਘਾਟੇ ਵਾਲੇ ਪਾਸੇ ਵਿੱਚ ਰੱਖਦੇ ਨੇ, ਉਹ ਆਸ ਲਾਹੇ ਦੀ ਭਾਵੇਂ ਰੱਖਦੇ ਹੋਣ, ਪਰ ਉਹਨਾਂ ਨੂੰ ਤੇ ਨੁਕਸਾਨ ਹੀ ਨੁਕਸਾਨ ਹੋਵੇਗਾ।